ਕਿਸੇ ਲਈ ਜਿਉਣਾ? ਆਪਣੇ ਲਈ ਤੇ ਦੁਨੀਆ ਹੀ ਜਿਉਂਦੀ ਹੈ, ਆਪਣੇ ਲਈ ਤੇ ਸਾਰੇ ਹੀ ਕਰ ਲੈਂਦੇ ਆ, ਪਰ ਕਿਸੇ ਲਈ ਕਰਨਾ ਇਹ ਬੜਾ ਔਖਾ ਹੁੰਦਾ। ਆ ਬਾਬਾ ਰਾਮ ਸਿੰਘ ਹੋਣਾ ਦੀ ਉਮਰ 60 ਤੋਂ ਥੋੜਾ ਜਿਹਾ ਉੱਪਰ ਸੀ, ਅਜੇ ਮੇਰੇ ਖਿਆਲ 65 ਸਾਲ ਦੇ ਸੀ, ਤੇ ਕਿੰਨਾ ਮਨ ਪਿਆਰ ਦਾ ਤੇ ਵੈਰਾਗ ਦਾ ਭਰਿਆ ਹੁੰਦਾ ਹੈ ਜਦੋਂ ਵੀਰੋ ਕਿਸੇ ਨੂੰ ਦੁਖੀ ਵੇਖ ਕੇ ਅੰਦਰ ਰੋਣ ਲੱਗ ਜਾਏ, ਕਿਸੇ ਰੋਂਦੇ ਨੂੰ ਵੇਖ ਕੇ ਇੰਨਾ ਦੁਖੀ ਹੋ ਜਾਏ ਮਨ, ਵੀ ਇੱਕ ਵਾਰੀ ਤੜਫ ਜਾਏ ਬੰਦਾ। ਤੇ ਯਾਦ ਰੱਖਣਾ, ਜਿਹੜਾ ਮਜ਼ਬੂਤ ਹੁੰਦਾ ਹੈ ਉਹ ਟੱਕਰ ਮਾਰਦਾ ਵਿੱਚ, ਪਰ ਜਿਹੜਾ ਸੌਫਟ ਹੁੰਦਾ ਕੋਮਲ ਹਿਰਦੇ ਦਾ ਹੁੰਦਾ, ਕੋਮਲ, ਉਹ ਕਈ ਵਾਰੀ ਆਪਣੇ ਆਪ ਨੂੰ ਸਜ਼ਾ ਦੇ ਲੈਂਦਾ। ਕੋਮਲ ਹਿਰਦਾ, ਮਾਸੂਮ ਮਾਸੂਮ ਮਨ ਹੁੰਦਾ ਕਈਆਂ ਦਾ, ਮਾਸੂਮ, ਜਿਵੇਂ ਬੱਚੇ ਦਾ ਮਾਇੰਡ ਹੁੰਦਾ ਨਾ, ਬੱਚਾ ਹੁੰਦਾ ਜਿਵੇਂ, ਤੇ ਸਾਧੂਆਂ ਦਾ ਜਿਹੜਾ ਸੁਭਾਅ ਹੁੰਦਾ ਭੋਲਾ ਮਾਸੂਮ, ਬੱਚਿਆਂ ਵਰਗਾ, ਬਿਲਕੁਲ ਹੀ ਮਾਸੂਮ ਜਿਵੇਂ ਬੱਚਾ ਹੁੰਦਾ, ਇਸ ਤਰ੍ਹਾਂ ਕੋਮਲ ਮਨ ਹੁੰਦਾ, ਕੋਮਲ, ਜਿਹੜਾ ਕਿਸੇ ਦਾ ਦਰਦ ਕਿਸੇ ਦੀ ਤਕਲੀਫ ਨਹੀਂ ਚੱਲ ਸਕਦਾ। ਦਰਦ ਕਿਸਾਨਾਂ ਦਾ ਸੀ, ਨਾ ਕੋਈ ਜ਼ਮੀਨ ਹੈ ਆਪਣੀ, ਨਾ ਕੋਈ ਬੋਹੜ ਲੱਗਣੇ ਨੇ, ਨਾ ਕੋਈ ਐਮ ਐਸ ਪੀ ਦਾ ਰੌਲਾ, ਕੋਈ ਚੱਕਰ ਹੀ, ਆਪਣੀ ਜ਼ਿੰਦਗੀ ਸੋਹਣੀ ਜਿਉਂਦੇ ਹੈ, ਸੋਹਣੇ ਕੱਪੜੇ ਲੀੜੇ ਪਾਉਂਦੇ ਹੈ, ਸੋਹਣੀ ਜ਼ਿੰਦਗੀ ਜੀ ਰਹੇ ਹੈ, ਸੋਹਣਾ ਸਥਾਨ ਬਣਿਆ। ਮਸਲਾ ਕਿਸਾਨਾਂ ਦਾ ਦਿੱਲੀ ਚੱਲ ਰਿਹਾ ਜਾ ਕੇ, ਉਹ ਦਰਦ ਹੀ ਨਹੀਂ ਵੇਖਿਆ ਗਿਆ, ਬਰਦਾਸ਼ਤ ਨਹੀਂ ਹੋਇਆ ਵੀ ਆ ਸਾਡੇ ਭੈਣ। ਉਹ ਇੱਕ ਮੌਕਾ ਸੀ ਜੀ, ਜਿਹੜਾ ਇੱਕ ਜਦੋਂ ਕਿਸਾਨ ਨਵੇਂ ਨਵੇਂ ਬੈਠੇ ਸੀ ਨਾ ਸ਼ੁਰੂ ਸ਼ੁਰੂ 'ਚ, ਉਦੋਂ ਤੇ ਏਦਾਂ ਲੱਗਦਾ ਸੀ ਵੀ ਹਰ ਪੰਜਾਬੀ ਸੌਂਦਾ ਨਹੀਂ ਸੀ ਹੁੰਦਾ, ਕਈ ਤੇ ਅਮਰੀਕਾ ਵਾਲੇ ਜਿਹੜੇ ਸੀ ਉਹ ਤੇ ਸੌਂਦੇ ਨਹੀਂ ਸੀ ਹੁੰਦੇ, ਇੰਨੀ ਟੈਨਸ਼ਨ ਪੈ ਗਈ ਸੀ ਯਾਰ, ਸਾਡੇ ਮਾਪੇ, ਸਾਡੇ ਬੁੱਢੇ ਬੁੱਢੀਆਂ, ਬਜ਼ੁਰਗ ਮਾਤਾਵਾਂ ਸਾਡੇ ਉੱਥੇ ਬੈਠੇ ਛਿੜਕਾਂ ਤੇ, ਖੌਰੇ ਸਾਡਾ ਕੁਝ ਬਣਨਾ ਕਿ ਨਹੀਂ, ਪੰਜਾਬ ਬਚਣਾ ਕਿ ਨਹੀਂ ਬਚਣਾ, ਇੱਦਾਂ ਦੇ ਹਾਲਾਤ ਬਣ ਗਏ। ਉਹ ਇੱਕ ਮਾਹੌਲ ਇੱਦਾਂ ਦਾ ਬਣਿਆ ਹੋਇਆ ਸੀ, ਤੇ ਉਹ ਇੱਕ ਕੋਮਲ ਮਨ ਜਿਹੜਾ ਨਾ ਉਹ ਨਹੀਂ ਵੇਖ ਕੇ ਚੱਲ ਸਕਦਾ, ਕੋਮਲ ਮਨ। ਮੈਂ ਵੇਖਿਆ ਜੀ ਜਿਹੜੇ ਗੁਰਮੁਖੋ ਤੁਹਾਡੇ 'ਚ ਭਜਨ ਕਰਨ ਵਾਲੇ ਬੰਦੇ ਆ, ਮਾੜਾ ਮੋਟਾ ਵਾਹਿਗੁਰੂ ਵਾਹਿਗੁਰੂ ਸਵੇਰੇ ਉੱਠ ਕੇ ਕਰਦੇ ਆ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬਹਿੰਦੇ ਆ, ਮੈਂ ਬਹਿਣ ਵਾਲਿਆਂ ਦੀ ਗੱਲ ਕਰਦਾ, ਜਿਹੜੇ ਸਾਧਕ ਨੇ ਉਹਨਾਂ ਦੀ ਗੱਲ ਕਰਦਾ, ਸਾਧਨਾ ਵਾਲੇ, ਜਿਹੜਾ ਬੰਦਾ ਵੀ ਇੱਕ ਘੰਟਾ ਰੋਜ਼ ਅੱਖਾਂ ਬੰਦ ਕਰਕੇ ਰਾਮ ਰਾਮ ਧਿਆਉਂਦਾ ਹੋਵੇ, ਕੋਈ ਹਿੰਦੂ ਹੋਵੇ, ਕੋਈ ਰਾਧਾ ਰਾਧਾ ਕਰਦਾ ਹੋਵੇ ਘੰਟਾ, ਕੋਈ ਕ੍ਰਿਸ਼ਨ ਕਰਦਾ ਹੋਵੇ, ਕੋਈ ਅੱਲਾ ਅੱਲਾ ਕਰਦਾ ਹੋਵੇ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ, ਕੋਈ ਕੀਰਤਨ ਭਗਤੀ ਰੋਜ਼ ਕਰਦਾ ਹੋਵੇ ਘੰਟਾ, ਕੀਰਤਨ ਹੀ ਕਰੇ, ਉਹਨਾਂ ਦੇ ਮਨ ਬੜੇ ਕੋਮਲ ਹੋ ਜਾਂਦੇ, ਕੋਮਲ ਹੋ ਜਾਂਦੇ। ਤੇ ਜੇ ਇੱਥੇ ਨਾ ਜਿਹੜਾ ਬੰਦਾ ਸੰਗਤ ਵਿੱਚ ਬਹਿੰਦਾ, ਮਾੜੀ ਜੀ ਕੋਈ ਪਾਤਸ਼ਾਹ ਦੇ ਪਿਆਰ ਦੀ ਗੱਲ ਹੋਈ ਨਹੀਂ, ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ, ਮਾੜਾ ਜਾਂ ਕਿਸੇ ਦਾ ਦਰਦ ਸੁਣਿਆ ਨਹੀਂ ਰੋਣ ਲੱਗ ਪੈਣਾ, ਮਨ ਇੰਨਾ ਸੌਫਟ ਹੋ ਜਾਂਦਾ, ਇੰਨਾ ਕੋਮਲ ਮਨ ਹੋ ਜਾਂਦਾ, ਭਰ ਭਰ ਆਉਂਦਾ, ਡੁੱਲ ਡੁੱਲ ਪੈਂਦਾ, ਅੰਦਰ ਪਿਆਰ ਦਾ ਉਛਾਲੇ ਆਉਣ ਲੱਗ ਪੈਂਦਾ, ਆਨੰਦ ਦਾ ਸਾਗਰ ਜਿਵੇਂ ਨਾ ਬੰਦੇ ਦੇ ਸਮੁੰਦਰ ਨਹੀਂ ਠਾਠਾ ਮਾਰਦਾ ਹੁੰਦਾ, ਛੱਲਾ ਮਾਰਦਾ। ਜਿਹੜੇ ਗੁਰਮੁਖ ਜਿਹੜੇ ਹਨ, ਜਿਹੜੇ ਸੱਚਮੁੱਚ ਅਭਿਆਸੀ ਹੋਣਗੇ, ਉਹਨਾਂ ਦੇ ਅੰਦਰ ਪਿਆਰ ਇੱਦਾਂ ਛੱਲਾ ਮਾਰਨ ਲੱਗ ਪੈਂਦਾ, ਇੱਕਦਮ ਭਰ ਜਾਂਦੇ। ਅਸੀਂ ਕੈਂਪ ਕਰਦੇ ਹੁੰਦੇ ਹਾਂ 11 ਦਿਨ ਦਾ, ਐਤਕੀ ਨਵੰਬਰ 'ਚ ਕਰਾਂਗੇ। ਮੈਂ ਦੀਵਾਨਾਂ 'ਚ ਬੜਾ ਬਿਜ਼ੀ ਹਾਂ, ਮੇਰੇ ਕੋਲ ਸਮਾਂ ਨਹੀਂ ਹੁੰਦਾ, ਪਰ ਮੈਂ 11 ਦਿਨ ਫਿਰ ਵੀ ਕੱਢੇ ਆ। ਕੁਝ ਬੰਦੇ ਚਲੋ ਉਹਦੇ 'ਚ ਬੈਠਦੇ ਨੇ, ਸਾਰੇ 11-11 ਘੰਟੇ ਰੋਜ਼ ਚੌਂਕੜਾ ਮਾਰ ਕੇ ਬਹਿਣਾ ਪੈਂਦਾ, 11 ਘੰਟੇ ਜਦੋਂ 9-10 ਦਿਨ ਬਣ ਜਾਂਦੇ ਨੇ ਨਾ, 11 ਦਿਨ 8ਵੇਂ 9ਵੇਂ ਦਿਨ ਜਾ ਕੇ ਇੰਨਾ ਮਨ ਭਰਨ ਲੱਗ ਜਾਂਦਾ ਕਿ ਬੰਦੇ ਤੇ ਬੰਦੇ, ਪੰਛੀ ਤੇ ਪੰਛੀ, ਦਰਖਤਾਂ ਨੂੰ ਵੇਖ ਕੇ ਵੀ ਮਨ ਵੈਰਾਗ ਚ ਆਉਂਦਾ ਵੀ ਇਹਦੀ ਟਾਹਣੀ ਵੀ ਨਾ ਟੁੱਟੇ, ਇੰਨਾ ਭਰ ਜਾਂਦਾ ਮਨ। ਸਾਰੇ ਚਾਹੇ ਬੀਬੀਆਂ ਹੋਣ ਚਾਹੇ ਵੀਰ ਬਹਿਣ, ਐ ਮਨ ਭਰ ਭਰ ਆਉਂਦਾ। ਆਨੰਦ ਅੰਦਰੋਂ ਠਾਠਾਂ ਮਾਰਨ ਲੱਗ ਜਾਂਦਾ। ਐਸੀ ਬਾਡੀ ਵਿੱਚ ਵਾਈਬ੍ਰੇਸ਼ਨ ਪੈਦਾ ਹੁੰਦੀ, ਐਸੀ ਸੈਂਸੇਸ਼ਨ ਪੈਦਾ ਹੁੰਦੀ, ਐਸਾ ਇੱਕ ਰਸ ਬਣਨ ਲੱਗ ਜਾਂਦਾ ਆਪਣੇ ਆਪ ਵਿੱਚ, ਐਸੀ ਮਸਤੀ ਚੜ੍ਹਦੀ। ਸੋ ਇਹ ਕੋਮਲ ਹਿਰਦੇ ਹੁੰਦੇ ਆ ਜੀ, ਕੋਮਲ ਹਿਰਦੇ। ਤੇ ਇਹ ਕੋਮਲਤਾ ਕੋਮਲ ਭੋਜਨ ਕਰਕੇ, ਇਸੇ ਕਰਕੇ ਭਾਰਤ ਹਮੇਸ਼ਾ ਸਾਤਵਿਕ ਭੋਜਨ ਨੂੰ ਤਰਜੀਹ ਦਿੰਦਾ ਰਿਹਾ। ਜੇ ਦਿਮਾਗ ਚਲਾਉਣਾ ਹੋਵੇ ਫਿਰ ਸਾਤਵਿਕ ਖਾਇਓ, ਤੇ ਜੇ ਸਰੀਰ ਬਹੁਤਾ ਚਲਾਉਣਾ ਹੋਵੇ, ਛਾਲਾਂ ਮਾਰਨੀਆਂ ਤੁਸੀਂ ਕਿਤੇ ਲੜਨਾ ਹੀ ਲੜਨਾ, ਤੇ ਫਿਰ ਜਿਹੜਾ ਮਰਜ਼ੀ ਖਾਓ। ਪਰ ਜੇ ਦਿਮਾਗ ਤੇਜ਼ ਕਰਨਾ ਹੈ, ਦੁੰਨ ਨਹੀਂ ਰਹਿਣਾ, ਤੇ ਸਾਤਵਿਕ ਭੋਜਨ ਖਾਓ। ਤਜਰਬਾ ਹੀ ਕਰਕੇ ਵੇਖ ਲਓ ਤੁਸੀਂ, ਅੱਜ ਸਵੇਰੇ ਆਲੂ ਵਾਲੇ ਪੰਜ ਪਰੌਂਠੇ ਖਾ ਕੇ ਘਰੋਂ ਤੁਰੀ, ਕੱਲ੍ਹ ਨੂੰ ਵੇਖ ਲਈ, ਪਰਸੋਂ ਨਾਲ ਮੱਖਣ ਦਾ ਪੇੜਾ, ਦਹੀਂ ਦਾ ਕੌਲਾ, ਲੱਸੀ ਦਾ ਛੰਨਾ, ਤੇ ਪੰਜ ਪਰੌਂਠੇ ਆਲੂ ਵਾਲੇ ਵੱਡੇ ਵੱਡੇ ਖਾ ਕੇ ਫਿਰ ਵੇਖ ਲਈ ਦਿਨੇ, ਜਾਂ ਤੇ ਉਦੋਂ ਵੇਖ ਲਈ, ਤੇ ਜਾਂ ਫਿਰ ਕੱਲ੍ਹ ਨੂੰ ਦਾਲ ਆਖੀ ਮੂੰਗੀ ਦੀ ਬਣਾ ਨਾਲ ਦੋ ਫੁਲਕੇ, ਤਿੰਨ ਖਾ ਲਈ ਫੁਲਕੇ ਹਲਕੇ ਹਲਕੇ, ਤੇ ਨਾਲ ਕੋਈ ਕੱਦੂ ਕੁੱਦੂ ਖਾ ਕੇ ਘਰੋਂ ਤੁਰੀ, ਫਿਰ ਵੀ ਚੇਤਾ ਰੱਖੀ ਉਹ ਜਿਹੜਾ ਸੁਸਤੀ ਜਿਹੜੀ ਆ, ਡੁੰਨ ਜਿਹਾ ਹੋ ਗਿਆ ਸਿਰ, ਭਾਰਾ ਜਿਹਾ ਡੁੰਨ ਜਿਹਾ, ਐਵੇਂ ਨੀਂਦ ਜੀ ਆਈ ਜਾਂਦੀ, ਬਾਸੀਆਂ ਜੀ ਆਈ ਜਾਂਦੀਆਂ, ਦੋ ਹਲਕੇ ਹਲਕੇ ਫੁਲਕੇ ਛਕੇ, ਕੋਈ ਨੀਂਦ ਨਹੀਂ ਆਉਂਦੀ। ਮੀਟਿੰਗ ਕਰਨੀ ਹੋਈ, ਜਿੱਦਣ ਕਿਸੇ ਨਾਲ ਮੀਟਿੰਗ ਕਰਨੀ ਹੋਈ, ਤੇ ਪ੍ਰਸ਼ਾਦਾ ਹਲਕਾ ਛੱਕ ਕੇ ਜਾ, ਤੇਰੀ ਮੀਟਿੰਗ ਕਾਮਯਾਬ ਰਹੇਗੀ। ਸਾਤਵਿਕ ਭੋਜਨ ਖਾ ਕੇ ਜਾਈ, ਸੈਂਸਿਟੀਵਿਟੀ ਜਿਹੜੀ ਮਾਈਂਡ ਦੀ ਸੈਂਸਿਟੀਵਿਟੀ ਹੈ ਬਣੀ ਰਹੇ, ਸ਼ਾਰਪਨੈਸ ਜਿਹੜੀ ਤੇਰੇ ਮਾਈਂਡ ਦੀ ਬਣੀ ਰਹੇ। ਸ਼ਾਰਪਨੈਸ ਬਣਾਉਣ ਲਈ ਤਾਮਸਿਕ ਭੋਜਨ ਨਹੀਂ ਖਾਈਦਾ, ਤਿੱਖਾ ਨਹੀਂ ਖਾਈਦਾ। ਆ ਸਾਡੇ ਵਾਲੇ ਹੱਸਦੇ ਨੇ, ਰਾਏਕੋਟ ਦੀਵਾਨ ਸੀ ਉੱਥੇ, ਉਹਨਾਂ ਨੇ ਆਖਿਆ ਭਾਈ ਸਾਹਿਬ ਦਾ ਜਥਾ ਆਉਣਾ, ਪਨੀਰ ਐਸਾ ਖਵਾਇਆ ਇਹਨਾਂ ਨੂੰ, ਦੀਵਾਨ 'ਚ ਚੱਲਣ ਹੀ ਨਾ, ਡੋਨੀ ਹੋ ਗਈ, ਸੁਸਤੀ ਹੋਈ ਜਾਣੀ। ਮੈਂ ਤਾਂ ਨੂੰ ਜਾਵਾਂ, ਇਹ ਠਾਂ ਨੂੰ ਜਾਣ, ਮੈਂ ਆਖਾਂ ਉੱਠੋ ਉੱਠੋ, ਅੱਖਾਂ ਲਾਲ, ਮੈਂ ਇੱਦਾਂ ਵੇਖਿਆ, ਇੱਦਾਂ ਖਾਡਣ ਮੇਰੇ ਵੱਲ ਵੇਖ ਵੇ, ਲਾਲ ਅੱਖਾਂ, ਇੱਧਰ ਨੂੰ ਵੇਖਾਂ, ਇੱਧਰ ਵੀ ਲਾਲ, ਇੱਧਰ ਵੇਖਾਂ, ਸੁਸਤੀ ਪਈ ਵੀ, ਸਿਰ ਭਾਰੇ ਹੋਏ। ਮੈਂ ਕਿਹਾ ਹੋਇਆ ਕੀ, ਪਹਿਲਾਂ ਪਨੀਰ ਦੇ ਕੁਬਲੇ ਭਰ ਭਰ ਖਾ ਗਏ ਹਲਵਾਈਆਂ ਨੇ, ਇੱਦਾਂ ਦਾ ਬਣਾਇਆ, ਅਗਲਾ ਰੀਝਾਂ ਨਾਲ ਬਣਾਉਂਦਾ, ਮਸਾਲੇ ਪਾਓ, ਆਹ ਪਾਓ, ਆਹ ਪਾਓ, ਤੇ ਨਾਲ ਮਿੱਠਾ ਵੀ, ਉਹ ਰਸ ਮਲਾਈਆਂ ਲੈ ਆਏ, ਚਾਰ ਚਾਰ ਖਾ ਗਏ, ਤੇ ਏਡੇ ਕਮਲੇ, ਛਾਂ ਦੇ 7 ਵਜੇ, ਤੇ 7 ਵਜੇ ਨਾਰੀਅਲ ਪਾਣੀ ਦੋ ਦੋ ਬੋਤਲਾਂ ਉਹ ਪੀ ਵੀ ਗਏ, ਫਿਰ ਆਖਣ ਸਿਰ ਬੌਲੇ ਹੋ ਗਏ, ਤੇ ਬੌਲੇ ਹੀ ਹੋਣੇ ਨੇ। ਫਿਰ ਮੈਂ ਲਿਸਟ ਬਣਾਈ ਉਦਣ ਦੀ, ਮੈਂ ਕਿਹਾ ਪਹਿਲਾਂ ਲਿਸਟ ਭੇਜੋ, ਫਿਰ ਇਹਨਾਂ ਨੂੰ ਭੇਜਾਂਗੇ, ਵੀ ਦਾਲ ਹੋਣਵੇ, ਕੱਦੂ ਹੋਵੇ, ਜਿਹੜੀ ਜਿਹੜੀ ਸਬਜ਼ੀ ਤਾਜ਼ੀ ਹੁੰਦੀ ਉਹ ਖਵਾਉਣੀ, ਗਾਜਰਾਂ ਆ ਜਾਣਗੀਆਂ, ਗਾਜਰਾਂ ਖਵਾਓ, ਟੀਂਡੇ ਖਵਾਓ, ਕੱਦੂ ਖਵਾਓ, ਇਹਨਾਂ ਨੂੰ ਮੁੜ ਕੇ ਨਹੀਂ ਪਨੀਰ ਖਵਾਉਣਾ। ਜਿੱਦਣ ਛੁੱਟੀ ਹੋਵੇ ਮੈਂ ਕਿਹਾ ਖਾਣਾ ਨਹੀਂ ਤੇ ਖਾਣਾ ਨਹੀਂ, ਰਾਤ ਨੂੰ ਬੰਦਾ ਸਿਰ ਤੇ ਖਿਲਾਰਨਿਆ, ਇੱਕ ਰੋਟੀ ਤੋਂ ਬਿਨਾਂ ਦੂਜੀ ਨਾ ਲਈ, ਇੱਕ ਹੀ ਖਾਣੀ, ਚੁੱਪ ਕਰਕੇ ਦੁੱਧ ਦਾ ਗਲਾਸ ਪੀ ਤੇ ਸੌਂ ਜਾ, ਸਵੇਰੇ ਬੰਦਾ ਬਣ ਕੇ ਪ੍ਰੋਗਰਾਮ ਕਰਨਾ, ਸੁਸਤ ਨਹੀਂ ਕਰ ਸਕਦੇ, ਆਲਸੀ ਨਹੀਂ ਕਰ ਸਕਦੇ। ਖਾ ਕੇ ਪੰਜ ਪਰੌਂਠੇ ਫਿਰ ਕਹੇਗਾ ਦੀਵਾਨ ਲੱਗ ਜਾ, ਲੱਗ ਜਾਏਗਾ ਫਿਰ ਤੇ, ਸੁਸਤੀ ਪਈ ਜਾਣੀ, ਸਿਰ ਭਾਰੇ ਹੋਏ ਜਾਣੇ। ਤੇ ਸੁਣੋ ਗੁਰਮੁਖੋ, ਗੱਲ ਮੈਂ ਕੀ ਕਰਦਿਆਂ, ਉਹਨੂੰ ਪਕੜਿਓ ਨੁਕਤਾ, ਸੈਂਸਿਟੀਵਿਟੀ ਜਿਹੜੀ ਹੈ ਨਾ, ਤੁਹਾਡੀ ਸ਼ਾਰਪਨੈਸ, ਤੁਹਾਡਾ ਬ੍ਰੇਨ ਦਾ ਤਿੱਖਾ ਹੋਣਾ, ਕੋਮਲਤਾ ਕਿੱਥੋਂ ਆਉਂਦੀ ਹੈ, ਮੈਂ ਉਹਦੀ ਗੱਲ ਕਰਦਾ। ਬਾਬਾ ਜੰਗ ਸਿੰਘ ਵਰਗਾ ਮਹਾਂਪੁਰਖ ਏਦਾਂ ਚੋਲਾ ਪਾਰ ਕੇ ਖੜਦਾ ਵੀ ਮਾਰੋ ਗੋਲੀ ਮੇਰੇ, ਆਹ ਵਿਚਾਰੇ ਗਰੀਬਾਂ ਨੂੰ ਕਿਉਂ ਮਾਰਨ ਲੱਗੇ ਆ, ਐਵੇਂ ਥੋੜਾ ਦੁਨੀਆ ਪੂਜਣ ਲੱਗੀ ਆ। ਹਰ ਸਾਲ ਕਿੰਨੇ 82 ਦੀ ਗੱਲ ਹੈ, ਵੇਖ ਲਓ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਦੇ ਇਹ ਗਏ। ਮੈਂ ਤੇ ਕੁੱਖ ਚ ਹੋਵਾਂਗਾ ਜਦੋਂ ਬਾਬਾ ਜੀ ਦੀ ਸ਼ਹੀਦੀ ਹੋਈ, ਤੇ ਅੱਜ ਗੁਣ ਗਾ ਰਿਹਾ ਮੈਂ ਹਰ ਸਾਲ, ਬੜੇ ਮਾਣ ਨਾਲ ਆਉਂਦਾ, ਤੇ ਮੈਂ ਸੱਚ ਕਹਿ ਰਿਹਾ, ਕਿਤੇ ਨਾ ਕਿਤੇ ਮੈਨੂੰ ਐਵੇਂ ਲੱਗਦਾ ਹੁੰਦਾ ਵੀ ਹਾਜ਼ਰੀ ਤੇ ਹਾਜ਼ਰੀ, ਬਾਬਾ ਜੀ ਨਾਲ ਪਿਆਰ ਤੇ ਪਿਆਰ ਹੈ, ਕਿਤੇ ਨਾ ਕਿਤੇ ਬਾਬਾ ਜੰਗ ਸਿੰਘ ਵੀ ਮੈਨੂੰ ਥਾਪੜਾ ਦੇ ਹੀ ਦੇਣਗੇ। ਮੈਨੂੰ ਇਹ ਲੱਗਦਾ ਹੁੰਦਾ ਵੀ ਉਹਨਾਂ ਦਾ ਵੀ ਕੋਈ ਥਾਪੜਾ ਸਾਨੂੰ ਵੀ ਮਿਲ ਜਾਏਗਾ, ਕੋਈ ਕਿਣਕਾ ਮਿਲੇਗਾ, ਏਦਾਂ ਸੋਚ ਕੇ ਵੀ ਆਉਂਦਾ ਮੈਂ, ਇਹ ਨਹੀਂ ਗੱਲ ਹੈ ਕੱਲੀ, ਹਾਜ਼ਰੀ ਵੀ ਭਰਦਾ ਪਰ ਮੈਂ ਉਹਨਾਂ ਦੀ ਉਹਨਾਂ ਦੇ ਗੁਣ ਮੈਂ ਦਿਲੋਂ ਗਾਉਂਦਾ ਮੈਂ ਦਿਲੋਂ ਸਿਫਤ ਕਰਦਾ ਮੇਰੇ ਮਨ 'ਚ ਇਹ ਚੀਜ਼ ਆਉਂਦੀ ਹੈ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਇੱਕ ਕਿਰਪਾ ਕਰੀ ਸਾਡੇ ਅੰਦਰ ਵੀ ਕਿਤੇ ਤਰਸ ਆਵੇ ਕਿਸੇ 'ਤੇ ਦਇਆ ਸਾਡੇ 'ਤੇ ਚਾਰ ਫੋਟੋ ਬੰਦੇ ਕਰਾਈ ਜਾਣ ਉਹਦੇ ਨਾਲ ਮਨ ਕਾਲਾ ਪੈ ਜਾਂਦਾ ਵੀ ਮਰ ਭਰਾ ਹੋ ਹੁਣ ਫੋਟੋ ਹੀ ਕਰਾਈ ਜਾਂਦਾ ਅਸੀਂ ਤਾਂ ਇੱਦਾਂ ਕਾਹਲੇ ਪੈ ਜਾਂਦੇ ਅਸੀਂ ਤਾਂ ਇੱਦਾਂ ਦੇ ਮਾਇੰਡ ਸਾਡੇ ਕਠੋਰ ਬਣ ਜਾਂਦੇ ਤੇ ਅਸੀਂ ਕਹਿੰਦੇ ਹਾਂ ਕਿ ਕੋਈ ਬਾਬਾ ਜੰਗ ਸਿੰਘ ਜੀ ਸਾਡੀ ਸੁਣ ਲਓ ਕਿਨਕਾ ਸਾਡੀ ਝੋਲੀ 'ਚ ਵੀ ਕੋਮਲਤਾ ਦਾ ਭਾਵ ਦਇਆ ਦਾ ਭਾਵ ਕਲਗੀਧਰ ਪਾਤਸ਼ਾਹ ਸਾਡੇ ਅੰਦਰ ਵੀ ਕਿਤੇ ਉਹ ਕਣੀ ਸਾਡੇ ਅੰਦਰ ਆਵੇ ਜਿਹੜੀ ਨਾ ਕੋਮਲਤਾ ਸਿੱਖਾਂ ਦੇ ਵਿੱਚ ਹੁੰਦੀ ਹੈ ਪਿਆਰ ਹੁੰਦਾ ਤੇ ਵੀਰੋ ਭੈਣੋ ਕੋਮਲਤਾ ਤੁਹਾਡੇ ਅੰਦਰੋਂ ਉਦੋਂ ਆਉਣੀ ਹੈ ਜਦੋਂ ਮਨ ਐ ਪਤਲਾ ਹੋਵੇ ਪਤਲਾ ਭਾਰਾ ਨਹੀਂ ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਪਾਰ ਭਾਰਾ ਨਹੀਂ ਪਤਲਾ ਮੋਹ ਦਾ ਭਾਰ ਨਾ ਹੋਵੇ ਪਤਲਾ ਹੋਵੇ ਲੋਭ ਦਾ ਭਾਰ ਨਾ ਹੋਵੇ ਅਹੁਦਿਆਂ ਦਾ ਭਾਰ ਨਾ ਹੋਵੇ ਐਵੇਂ ਹੀ ਫੂਕ ਛਕੀ ਜਾਈਏ ਹੰਕਾਰ ਇਹ ਭਾਰ ਨਾ ਹੋਣ ਸਾਡੇ ਤੇ ਅਸੀਂ ਹੌਲੇ ਹੋਈਏ ਫਿਰ ਜਾ ਕੇ ਬੰਦਾ ਚੋਲਾ ਪਾੜ ਕੇ ਫਿਰ ਕੋਈ ਖੜ ਸਕਦਾ ਵੀ ਮਾਰ ਮੇਰੇ ਗੋਲੀ ਮੈਨੂੰ ਗਰੀਬਾਂ ਦਾ ਇੰਨਾ ਪਿਆਰ ਆਏ ਤਰਸ ਆਏ ਨਹੀਂ ਤੇ ਗਰੀਬਾਂ ਨੂੰ ਤੇ ਗਰੀਬ ਹੋਰ ਦੁਨੀਆ ਕਰ ਕਰਕੇ ਲੁੱਟ ਲੁੱਟ ਖਾਂਦੀ ਹੈ ਰੋਂਦੇ ਨੂੰ ਤੇ ਵੇਖਦੇ ਨੇ ਕੈਸ਼ ਕਰਾਵਾਂਗੇ ਅਗਲਾ ਆ ਕੇ ਰੋ ਕੇ ਬੇਨਤੀ ਕਰਦਾ ਬਾਬਾ ਜੀ ਮੈਂ ਬੜਾ ਦੁਖੀ ਹਾਂ ਤੇ ਰੋਂਦੇ ਦਾ ਤੇ ਦੁੱਖ ਕੈਸ਼ ਕਰਾਇਆ ਜਾਂਦਾ ਹੈ ਰੋਂਦੇ ਨੂੰ ਹੋਰ ਰਵਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਪਾਠ ਕਰਾ 11,000 ਵਾਲਾ ਫਿਰ ਤੇਰਾ ਦੁੱਖ ਘਟੇਗਾ ਉਹਨੂੰ ਤੇ ਕੈਸ਼ ਕਰਾ ਲੈਂਦੇ ਰੋਂਦੇ ਨੂੰ ਤੇ ਹੋਰ ਰਵਾਉਂਦੇ ਨੇ ਦੁਨੀਆ ਦਾ ਸੁਭਾਅ ਹੈ ਕਿਹੜਾ ਕਿਸੇ ਗਰੀਬ ਦੀ ਬਾਂਹ ਫੜਦਾ ਹੈ ਪਰ ਇਹ ਜਿਹੜਾ ਇਦਾਂ ਦਾ ਮਨ ਭਰਿਆ ਰਵੇ ਜਿਹੜਾ ਕਿਸੇ ਤੇ ਤਰਸ ਕਰੇ ਕਿਸੇ ਤੇ ਦਇਆ ਕਰੇ ਇਦਾਂ ਖੜ ਜਾਏ ਗੁਰਮੁਖੋ ਬਹਿਣ ਦੀ ਆਦਤ ਪਾਉਣੀ ਪਹਿਲੇ ਨੰਬਰ ਤੇ ਬਹਿਣਾ ਅੱਖਾਂ ਬੰਦ ਕਰਨੀਆਂ ਚੌਂਕੜਾ ਲਾਣਾ ਸਰੀਰ ਨੂੰ ਐਂ ਸਿੱਧਾ ਰੱਖ ਕੇ ਬਹਿਣਾ ਜੇ ਚੌਂਕੜਾ ਨਾ ਵੱਜੇ ਫਿਰ ਕੁਰਸੀ ਤੇ ਬਹਿਣਾ ਪਰ ਬੈਕ ਸਿੱਧੀ ਰੱਖਣੀ ਸਿੱਧਾ ਹੋ ਕੇ ਬਹਿਣਾ ਰੀੜ ਦੀ ਹੱਡੀ ਦਾ ਵਲ ਸਿੱਧਾ ਰੱਖ ਕੇ ਵਲ ਪਾ ਕੇ ਨਹੀਂ ਇਦਾਂ ਸਿੱਧਾ ਹੋ ਕੇ ਬਹਿਣਾ ਕੁਰਸੀ ਤੇ ਬਹਿ ਜਾ ਭਾਵੇਂ ਸਟੂਲ ਤੇ ਬਹਿ ਜਾ ਸਟੂਲ ਤੇ ਢੋ ਨਹੀਂ ਲਾਣੀ ਤੇ ਜਾਂ ਫਿਰ ਥੱਲੇ ਚੌਂਕੜਾ ਮਾਰ ਕੇ ਬਹਿ ਥੱਲੇ ਸਰਾਣਾ ਰੱਖ ਲੈ ਲੱਤਾਂ ਪੈਰ ਥੱਲੇ ਕਰ ਲੈ ਰੋਜ਼ ਬਹਿ ਰਾਮ ਰਾਮ ਕਰਦਾ ਰਾਮ ਰਾਮ ਕਰ ਅੱਲਾ ਅੱਲਾ ਕਰਦਾ ਅੱਲਾ ਅੱਲਾ ਕਰ ਜੋ ਆਉਂਦਾ ਵਾਹਿਗੁਰੂ ਕਰਦਾ ਵਾਹਿਗੁਰੂ ਕਰ ਤੇ ਜੇ ਕੁਛ ਵੀ ਨਹੀਂ ਤੇ ਤੂੰ ਸਾਹ ਹੀ ਆਉਂਦਾ ਜਾਂਦਾ ਵੇਖੀ ਜਾ ਸਾਹ ਅੰਦਰ ਆ ਰਿਹਾ ਬਾਹਰ ਜਾ ਰਿਹਾ ਆ ਵੇਖਿਓ ਵੀ ਵੇਖਿਓ ਕੋਈ ਨੀ ਪਿਆਰ ਨਾਲ ਨਾ ਨਾ ਐ ਜੇ ਹੌਲੀ ਜੇ ਕੱਟਦੇ ਹੋਏ ਆ ਵੀ ਮੈਂ ਨਾ ਬਸ ਕੋਈ ਨੀ ਲੰਘ ਜਾਣਾ ਬਾਪੂ ਜੀ ਕੋਈ ਨੀ ਸੋਟੀ ਦੀ ਲੋੜ ਬਹਿ ਜਾਓ ਕੋਈ ਇੱਧਰ ਸੁਣੋ ਇੱਦਾਂ ਲੰਘਾਓ ਫਿਰ ਕੋਈ ਉਸ ਪਾਸੇ ਹੀ ਲੰਘਣਾ ਸੀ ਤੇ ਉੱਧਰ ਨੂੰ ਲੰਘ ਜਾਣਾ ਚੱਲ ਕੋਈ ਨੀ ਲੰਘ ਜਾਣਾ ਕੁਛ ਨੀ ਕਹਿੰਦਾ ਵਿਚਾਰਾ ਕੋਈ ਘੁੰਮਦਾ ਘੁੰਮਾਉਂਦਾ ਆ ਗਿਆ ਰਾਤੀ ਜਾਗਣ ਭਗਤ ਸਦਾਵਣ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬਿੱਲੇ ਬੁੱਲਿਆ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਮਾਲਕ ਦਾ ਪਾਲਿਆ ਹੋਵੇ ਜੁੱਤੀਆਂ ਵੀ ਮਾਰੋ ਇਹ ਨਹੀਂ ਵੀ ਗੁਆਂਢੀ ਦੇ ਭੌਂਕਣ ਲੱਗ ਜਾਏਗਾ ਹੁਣ ਜਾ ਕੇ ਰਾਖੀ ਫਿਰ ਵੀ ਸਾਡੇ ਘਰ ਦੀ ਕਰੇਗਾ ਜੇ ਤੂੰ ਪਾਲਿਆ ਮਾਲਕ ਰਿਹਾ ਉਹਦਾ ਜੁੱਤੀਆਂ ਮਾਰ ਕੇ ਘਰੋਂ ਕੱਢ ਦੀ ਫਿਰ ਤੇਰੇ ਬੂਹੇ 'ਚ ਹੀ ਆਏਗਾ ਮੁੜ ਕੇ ਨਹੀਂ ਅੱਜ ਤੇਰੇ ਪਹਿਰਾ ਦਿੰਦਾ ਸੁਣ ਕਿਸੇ ਹੋਰ ਦੇ ਦਰ ਤੇ ਚੱਲਿਆ ਜਾਏਗਾ ਕਦੇ ਨਹੀਂ ਠੀਕ ਹੈ ਦਰਵੇਸ਼ ਇੱਦਾਂ ਕੋਈ ਵਿਚਾਰਾ ਭੁੱਲਿਆ ਆ ਗਿਆ ਠੀਕ ਹੈ ਗੁਰੂ ਦੇ ਦਰਬਾਰ ਦੀ ਸਾਨੂੰ ਮਰਿਆਦਾ ਰੱਖਣੀ ਪੈਂਦੀ ਹੈ ਚਲੋ ਇਸ ਕਰਕੇ ਆਪਾਂ ਖਿਆਲ ਰੱਖਦੇ ਹਾਂ ਸਤਿਗੁਰ ਦੇ ਦਰਬਾਰ ਦਾ ਪਰ ਜਿਹੜੀ ਮੈਂ ਗੱਲ ਕਰਦਾ ਸੀ ਨਾ ਇੱਕ ਤਰਸ ਦਾ ਭਾਵ, ਇੱਕ ਦਇਆ ਦਾ ਭਾਵ। ਇਦਾਂ ਦੇ ਵੀ ਲੋਕ ਹੈਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆ ਜਿਹੜੇ ਕੁੱਤੇ ਨਹੀਂ ਗਲੀਆਂ ਵਿੱਚ ਤੁਰੇ ਫਿਰਦੇ, ਇਹਨਾਂ ਨੂੰ ਚੱਕ ਚੱਕ ਕੇ ਸਾਂਭੀ ਜਾਂਦੇ ਨੇ, ਉਹਨਾਂ ਨੂੰ ਮਲਮ ਪੱਟੀਆਂ ਕਰੀ ਜਾਂਦੇ ਨੇ, ਉਹਨਾਂ ਨੂੰ ਦਵਾਈਆਂ ਲਾਈ ਜਾਂਦੇ ਨੇ, ਜ਼ਿੰਦਗੀ ਲਾਤੀ ਕੁੱਤੇ ਹੀ ਸਾਂਭੀ ਜਾਂਦੇ, ਲਾਲਚ ਕੋਈ ਨਹੀਂ ਕੁੱਤੇ ਹੀ ਸਾਂਭੀ ਜਾਂਦੇ, ਵਿਚਾਰੇ ਜਿਹੜੇ ਰੁਲਦੇ ਰਲਦੇ ਗਲੀਆਂ ਵਾਲੇ ਇਕੱਠੇ ਕਰੀ ਜਾਂਦੇ। ਇਦਾਂ ਦੇ ਬੰਦੇ ਵੀ ਹੁੰਦੇ, ਦਇਆ ਅੰਦਰ। ਤੇ ਗੱਲ ਇਹ ਹੈ ਕਿ ਬਾਬਾ ਜੰਗ ਸਿੰਘ ਜੀ ਨੇ ਤੇ ਕੀਤਾ, ਜਾਂ ਬਾਬਾ ਰਾਮ ਸਿੰਘ ਹੋਣਾ ਨੇ ਵੀ ਕੀਤਾ, ਪਰ ਮੈਂ ਜਿਹੜੀ ਗੱਲ ਕਰਦਾ ਵੀ ਇਹ ਕਰਨ ਲਈ ਮਨ ਕਿਵੇਂ ਬਣਦਾ ਹੈ, ਇਹ ਜਿਹੜਾ ਹੁੰਦਾ ਇੱਦਾਂ, ਇਹ ਮਨ ਕਿਵੇਂ ਬਣ ਜਾਂਦਾ ਇੱਦਾਂ ਵੀ ਕਿਸੇ ਲਈ ਮਾਰੀ ਜਾਓ। ਬੰਦਾ ਤੇ ਬੜਾ ਕਠੋਰ ਹੈ, ਐਡਾ ਕਿਵੇਂ ਵਿਗੜ ਜਾਂਦਾ, ਮੋਮ ਕਿਵੇਂ ਬਣ ਜਾਂਦਾ, ਪੱਥਰ ਦਿਲ ਬੰਦਾ ਮੋਮ ਕਿਵੇਂ ਬਣ ਜਾਂਦਾ, ਇੰਨੀ ਕੋਮਲਤਾ ਕਿਵੇਂ ਆ ਸਕਦੀ ਹੈ ਕਿਸੇ 'ਚ। ਤੇ ਮੈਂ ਤਾਂ ਤੁਹਾਨੂੰ ਦੱਸਦਾ ਦੋ ਚੀਜ਼ਾਂ ਜੀ ਇਹਦੇ ਲਈ ਕੋਮਲਤਾ ਲਿਆਉਣ ਲਈ, ਇੱਕ ਭੋਜਨ, ਇੱਕ ਭਜਨ। ਭੋਜਨ ਵੀ ਕੰਮ ਕਰੇਗਾ, ਖਾਣਾ ਕਿੱਦਾਂ ਦਾ ਖਾਣਾ, ਭੋਜਨ ਕਿੱਦਾਂ ਦਾ ਕਰਦਾ, ਰੋਟੀ ਕਿੱਦਾਂ ਦੀ ਖਾਣਾ, ਤੇਰਾ ਸਵੇਰ ਸ਼ਾਮ ਦਾ ਖਾਣਾ ਕੀ ਹੈ, ਤੇ ਨਾਲ ਭਜਨ, ਤੇਰਾ ਬ੍ਰੇਨ ਜਿਹੜਾ ਜੁੜਿਆ ਕਿੱਥੇ ਹੋਇਆ, ਪਰਿਵਾਰ ਵਿੱਚ ਹੀ, ਟੱਬਰ ਵਿੱਚ ਹੀ, ਬਸ ਇੱਥੇ ਹੀ ਰੁਕਿਆ ਹੋਇਆ ਕਿ ਜਾਂ ਕਿਤੇ ਅੱਗੇ ਦੀ ਕੋਈ ਮਨ ਲੱਗਿਆ ਹੋਇਆ, ਇੱਥੋਂ ਪਤਾ ਲੱਗਣਾ। ਤੇ ਝਾਤੀ ਮਾਰ ਕੇ ਵੇਖੀਏ ਮਨਾਂ ਵਿੱਚ, ਆ ਤੇ ਆਪਾਂ ਪੜ੍ਹਦੇ ਹਾਂ ਹਮੇਸ਼ਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਤੂੰ।
ਸੱਸ ਖਾਂ
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ। ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ। ਬੰਦਾ ਤੇ ਬੰਦਾ, ਕੁੱਤਾ ਵੀ ਜੇ ਕਿਤੇ ਗਲੀ ਚ ਡਿੱਗਿਆ ਪਿਆ, ਸੱਟ ਵੱਜੀ ਪਈ, ਲੱਤ ਟੁੱਟੀ ਵੀ, ਲੋਕੀ ਉਹਦੀ ਵੀ ਠੀਕ ਕਰਾਂਗੇ। ਮੈਂ ਉਹਦਣ ਦੀਵਾਨ ਚੋਂ ਨਿਕਲਿਆ, ਡਿੜਬੇ ਦੀਵਾਨ ਸੀ, ਇੱਕ ਬੰਦਾ ਦਾੜਾ ਵੱਡਾ ਸਾਰਾ, ਇੰਨਾ ਮਤਲਬ ਪੂਰਾ ਵੇਖਣ ਨੂੰ, ਗੱਡੀ ਚੋਂ ਨਿਕਲਿਆ, ਫਤਿਹ ਬੁਲਾ ਰਹੇ ਸਾਰੇ ਤਾਂ ਖੜੇ ਲਾਈਨਾਂ ਲੂਣਾ, ਇੱਦਾਂ ਰਸ਼ ਸੀ। ਅੱਗੇ ਗਿਆ ਖੁੱਲਾ ਜਿਹਾ ਥਾਂ ਤੇ, ਉਹ ਇੱਕ ਛੋਟਾ ਜਿਹਾ ਬੱਚਾ ਸੀ, ਕਤੂਰਾ ਛੋਟਾ ਜਿਹਾ, ਕਿੰਨੇ ਚਿਰ ਦਾ ਹੋਣਾ, ਮਸਾਂ ਹੀ ਉਹ ਕਤੂਰਾ ਹੋਣਾ, ਡੇਢ ਕੁ ਮਹੀਨੇ ਦਾ, ਪੰਤਾਲੀ ਕੁ ਦਿਨ ਦਾ, ਪੰਜਾਹ ਕੁ ਦਿਨ ਦਾ, ਉਹ ਕਤੂਰਾ ਜਿਹਾ ਸੀ, ਚਿੱਟਾ ਜਿਹਾ, ਛੋਟਾ ਜਿਹਾ। ਉੱਥੇ ਕਿਤੇ ਸੜਕ ਤੇ ਐਂ ਸਾਈਡ ਤੇ ਹੀ ਤੁਰਿਆ ਜਾਂਦਾ ਸੀ, ਸਾਈਡ ਤੇ, ਮੈਂ ਗੱਡੀ 'ਚ ਬੈਠਾ ਇੱਦਾਂ, ਉਹ ਇੱਕ ਇੱਦਾਂ ਦਾੜਾ ਪੂਰਾ, ਜਦੋਂ ਉਹ ਜਦੋਂ ਮਾੜਾ ਜਿਹਾ ਅੱਗੇ ਬੈਕ ਲੱਗਿਆ, ਉਹ ਅੱਗੇ ਤੁਰਿਆ, ਨਾ ਗੱਲ ਨਾ ਬਾਤ, ਵਿਚਾਰੇ ਨੇ ਕੁਛ ਨਹੀਂ ਕਿਹਾ, ਉਹਨੇ ਮਾਰੀ ਇੰਨੀ ਜ਼ੋਰ ਨਾਲ ਲੱਤੋਂ ਮਾਰਿਆ ਕੰਧ ਨਾਲ, ਮੈਂ ਇੰਨਾ ਗੱਡੀ 'ਚ ਬੈਠਾ, ਮੈਂ ਥਮਨਾ, ਮੈਂ ਆਹ ਕੀ ਯਾਰ, ਇਹ ਸੰਗਤ ਕਰਕੇ ਆ ਰਹੇ ਹਾਂ, ਦੀਵਾਨ ਸੁਣ ਕੇ ਆ ਰਹੇ ਹਾਂ, ਕੁਛ ਨਹੀਂ ਕਿਹਾ ਉਹਨੇ ਵਿਚਾਰੇ ਨੇ, ਤੁਰਿਆ ਜਾਂਦੇ ਐਵੇਂ ਹੀ ਲੱਤ। ਸਾਡੇ 'ਚ ਹੁੰਦਾ ਸੀ ਕਿੱਥੇ ਕੁੱਤਾ ਵੇਖਣਾ ਨਾ, ਗੱਡੀ ਵੀ ਉੱਧਰ ਨੂੰ ਕਰ ਦੇਣੀ, ਮੈਂ ਕਿਹਾ ਤੂੰ ਕਿਤੇ ਉਹਨੂੰ ਕਰਦਾ ਕਰਦਾ ਕਿਤੇ ਬਾਕੀ ਵਾਲੇ ਨਾ ਕਿਤੇ ਇੱਧਰ ਵਾਲੇ ਕਿਤੇ ਉਹਨੂੰ ਸਿੱਧਾ ਕਰ, ਜਿਹੜਾ ਕੁੱਤਾ ਵੇਖਣਾ ਐਵੇਂ ਹੀ ਚੌੜ ਚੌੜ ਜੀ ਹਾਸੇ 'ਚ ਐਵੇਂ ਹੀ ਤੁਰਿਆ ਜਾਂਦਾ, ਲੱਤ ਮਾਰ ਦੇਣੀ ਕਿਸੇ ਨੂੰ ਐਵੇਂ ਹੀ ਨਾ ਭਾਈ, ਅੰਦਰ ਦਇਆ ਰੱਖੀਏ, ਤਰਸ ਰੱਖੀਏ, ਪਿਆਰ ਰੱਖੀਏ।